सगल गुणा के दाते स्वामी, बिनो सुनो एक दिना, देहो दर्श नानक बलिहारी, जियड़ा बल बल कीना, कवन बढ़ाई कह सकूं बेअंत गुनीता, कर कृपा मोहे नाम देहो नानक दर्श रीता, विसर नाहीं दातार अपना नाम देहो, गुण गावा दिन रात नानक चाओ एहो, सतनाम वाखे गुरु साहिब जियो, काच कोटंग रचंत तोयंग, लेपनंग रक्त चरमण है, नवं तां द्वारं पीत रहतं, बाए रूपंग अस्थंबन है, काच कोटंग रचंत तोयं, लेपनंग रक्त चरमण है, नवं तां द्वारं पीत रहतं, बाए रूपंग अस्थंबन है, गोविंद नामंग नह सिमरंत, अज्ञानी जानंत अस्थरिंग, दुर्लभ देह उदरंत साध शरण नानक, हर 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 हरे जपंत, शुभंत तोयंग अच्युत गुणज्ञंग, पूर्णं बहुलो कृपाला, गंभीरंग ऊचै सर्वग अपारा, प्रत्यय प्रयंग विश्राम चरणंग, अनाथ नाथे नानक शरणंग, प्रत्यय प्रयंग विश्राम चरणंग, अनाथ नाथे नानक शरण। वाहिगुरु जी का खालसा, वाहिगुरु जी की फतेह। परम सन्मान योग, जुगह जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर रात्रि दे दीवान दी हाजरी भरते हुए आप जी ने इलाही गुरबाणी दा कीर्तन श्रवण कीता है। वडभागी हो गुरु चरणा विच बैठ के गुरु बाबा जी दी बाणी दी विचार, गुरु साहिब दी बाणी दा पाठ और गुरबाणी कीर्तन आप जी नूं श्रवण करना नसीब हुंदा है। असल विच गुरु की संगत, गुरु दे नेड़े बैठ के गुरु दे बचन सुनने, ए भी केवल उस प्राणी दे हिस्से आए जिदे मस्तक दे लेख मेरे करते पुरख वाहगुरु जी ने लिख दिते ने। साहब ने बाणी विच बचन कीता कहिंदे ने गुरु दे नेड़ों सारी दुनिया निकलदी है पर गुरु दे कोल बैठना उन्हूं नसीब हुंदा है जिदे मत्थे दे लेख मेरे वाहगुरु तू आप लिखे ने। साहब बचन करदे ने संत सभा ओट गुर पूरे तुर मस्तक लेख लिखाए। सतगुरु कृपा करन आप जी ने जो अज पावन पवित्र श्लोक सरवण कीते ने दो श्लोकां दा पाठ आप जी ने सरवण कीता है ते सतगुरु गुरु अर्जन देव महाराज एक श्लोक दे अंदर तां साडी इस देही दी गल पै करदे ने ते दूसरे श्लोक दे अंदर उस परम पिता परमेश्वर दी रहमत ओदी सर्व व्यापकता नूं बयान कर रहे ने। सतगुरु ने अज साडे शरीर दी बंतर दी गल करदिआं बचन कीता साहिब किन्ने काच कोटंग रचंत तोयंग लेपणंग रकत चरमणै नवंग तां द्वारंग भीत रहतंग बाए रूपंग असथंभणै। साहिब किन्ने तेरा शरीर भलिआ काच कोटंग इक कच दा किला है ते याद रख ए कच दा किला ए मेरे वाहिगुरु ने रचंत तोयंग इनू रच दिता है बना दिता है। तोयंग दा अर्थ है पानी एक पानी दी बूंद तो मेरे वाहिगुरु ने शरीर दा किला बना दिता है। साहिब कहिंदे ने जिथे शरीर दा किला बनाया उथे नौ द्वारे रब ने प्रगट कीते ने पर हैरानगी दी बात ए पानी दी बूंद तो बनिया किला है नौ दरवाजे नौ द्वारे ने पर नौ द्वारियां दे ऊपर दरवाजा पित कोई नहीं खुले द्वारे ने ते गुरु अर्जन साहब सच्चे पिता कहिंदे ने इस किले दे विच सवासां दी थमी है एवें मान करके मना तू कही जाना मैं सदा रहना है नहीं इस कच दे किले दे टुटदियां कोई देरी नहीं लगनी। सतगुरु गुरु ग्रंथ साहब जी ने इस संबंध विच अनेकां बचन कीते ने। हजूर ने पहला बचन जिहड़ा कहा कह लगे कच दा किला है भगत रविदास जी दा अमृत भरपूर बचन आउंदा राग सोरठ दे अंदर ते भगत रविदास जी ने भी बिल्कुल इस श्लोक दे नाल मिलदा जुलदा ढुकदा एक शब्द जिहड़ा है ओ उचारण कीता है साडा शरीर एक कच दा किला कह लवो मिट्टी दा पुतला कह लवो मिट्टी दा भांडा कह लवो कंधी उत्ते खलोता होया एक रुख कह लवो गल तां इको वे ए थोड़ च रहे। भगत रविदास जी बचन करदे ने कहंदे ने जल की भीत पवन का थंबा भीत दा अर्थ है कंध। कहंदे ने भलिया तेरा शरीर जिहड़ा इस तरह ए मानो एक पानी दी बनी हुई दीवार है ए पानी दी बूंद तो बने है जल की भीत पवन का थंबा ते श्वासां दी थम्मी इस शरीर नू मेरे वाहिगुरु जी ने दे दिती जल की भीत पवन का थंबा रकत बूंद का गारा माता दा रकत पिता दे बिंद दी एक बूंद ए तेरे शरीर नू मेरे भगवान ने मानो गारा ला दिता है। जल की भीत पवन का थंबा रकत बूंद का गारा हाड मास नाड़ी को पिंजर तेरे अंदर है कि हड्डियां मास दे कुछ कु लोथड़े ते याद रखी इस पिंजर दे विच मेरे वाहिगुरु ने एक पंछी टिका दिता है जिस पंछी ने सदा पिंजरे विच रहना नहीं हाड मास नाड़ी को पिंजर पंखी बसा है बेचारा आत्मा रूपी पंछी जड़ा वो तेरे शरीर दे अंदर टिकया हो। साहिब जी कहिंदे पर उस वाहिगुरु जी ने खेड ऐसी वरताई नौ द्वारे प्रगट ने जदों शरीर मालक ने बनाया एदे अंदर वाहिगुरु जी ने जिंद भी टिका दिती है ते साध संगत जिंद तो बिना इस शरीर दी कोई कीमत नहीं। हजूर दे बचन असी रोज आनंद साहिब विच सरवण करने हैं जदों गुरु अमरदास जी दा ए पवित्र बचन पढ़ी दा हर जियो गुफा अंदर रख कै हर दर ते हे हरी जियो गुफा अंदर रख कै इस जिंद नू तू शरीर रूपी गित गुफा दे विच रख दिता है हर जियो गुफा अंदर रख कै बाजा पवन वजाया तू एक सवासा दा बाजा बजा दिता है, नौ द्वारे प्रगट किए दसवां गुप्त रखाया, नवन ता द्वार पीत रहता, नौ दरवाजे जेड़े ने ए प्रगट ने। मैं अर्ज कर रहा भगत रविदास जी भी एक कहते ने हाड़ मास नाड़ी को पिंजर पंखी बसे बेचारा, प्राणी क्या मेरा क्या तेरा, जैसे तरवर पंख बसेरा, रखो कंध उसारो नीमा, तू मान करके उच्चे महला दी नी रखना, पर तेनु इना पता है ओ कच दे किले विच रहन वाले आ, साढ़े तीन हाथ तेरी सीमा, जद तू जमीन ते लेटना है उदो केवल तू जमीन साढ़े तीन हाथ मलनी है, इस तो ज्यादा जमीन तू किन्नी कु मल लवे। ते सियाने विद्वाना ने गल सिद्ध की, जिन्ना साडा अपना कद है ना, हर एक चाहे बच्चा है चाहे नौजवान है चाहे बजुर्ग है, और जदों भी जमीन ते लेटदा है ना, अपने हाथ दे मुताबिक वह साढ़े तीन हाथ जमीन जेड़ा है उदे ते निवास करदा, साढ़े तीन हाथ लंबाई है जमीन की, जिथे मनुख रात नू सौंदा है। ते सतगुरु ने बाणी विच भी वचन कीता है, कहन लगे साढ़े तीन हाथ तेरी सीवा, पर नाल ए भी कह दिता जे मन लिया जाए साढ़े तीन हाथ तो वद तू थां मलेगा, ते वद तो वद पौने चार हाथ तेनू जमीन मिल जाएगी, चार हाथ अज तक जमीन कदी किसे नू मिली। साहब कहिंदे ने साढ़े तीन हाथ तेरी सीवा, ते कबीर साहब कहिंदे ने कबीर कोठे मंडप हेत कर काहे मरो सवार, कारज साढ़े तीन हाथ घड़ी तां पौने चार, जे वद तो वद भी तमा करांगे पौने चार हाथ जमीन घेरांगे, इस तो याद ही नहीं। भगत रविदास जी दे शब्द नू मैं नाल मिला के अर्ज कर रहा, वह कहंदे ने पंछी तू ब्रिख ते बैठा है, ते दरख्त ते बैठा होया पंछी कदी मान नहीं करदा, प्राणी क्या मेरा क्या तेरा, जैसे तरवर पंख बसेरा, राखो कंध उसारो नीवा, साढ़े तीन हाथ तेरी सीमा, बंके बाल पाग सिर डेरी, ए तन होएगो भस्म की ढेरी, उच्चे मंदर सुंदर नारी, पर इस कच दे किले दा की मान कर रहे, राम नाम बिन बाजी हारी, नाम तो बिना तू अपने जीवन दी बाजी हार के चला जाए। सतगुरु की बाणी विच इस कच दे किले दे संबंध विच साहब ने वचन कीते। भगत नामदेव जी का एक वचन आंदा है, उन्होंने तीन घटनावां पौराणिक दित्तियां ने, जिदे विच उन्होंने वड्डे वड्डे राजियां दी महाराजियां दी गल कीती, ते फिर अपनी देही दी गल करके कहिंदे ने आपां कच दे किले ते कादा माण करी बैठे। भगत नामदेव जी का वचन है, वह कहिंदे ने पुरातन ऋषियां विचों सब तो ज्यादा जिहड़ी उम्र है वह मारकंडे ऋषि की मन्नी गई। कहिंदे ने मारकंडे ऋषि ने अपने जीवन अंदर कोई मकान नहीं बनाया, कोई महल नहीं बनाया, जां तां वह जंगल विच रुखां दे पत्तियां दे थले बह के रात बतीत करदा रहे, ते जां उसने कखां दी कुली बनानी ते कखां दी कुली विच रहण बसेरा करना, ते दिने दूसरे पासे जा कुली बनानी। उम्र बहुत ज्यादा है पर महल जां उहने इमारत कोई नहीं बनाई, ते जे पुछया गया ऐ मारकंडा तेरी उम्र सब तो ज्यादा ऋषियां दे विचों, तू उच्चे महल क्यों नहीं बना लैंदा, ते उस ऋषि दा इको उत्तर हुंदा सी, भलिओ भावे उम्र मेरी बहुत ज्यादा है पर की करांगा उच्चे महल बना के, एक दिन इस कच दे किले ने टुट जाना है, आखिर एक दिन लंघदिया लंघदिया वह भी दिन आ जाना है जिस दिन मैनू यह शरीर छड़ना पै। भगत जी ने दूजा प्रमाण दिता, कहन लगे देख कौरवां वल तक तू, इन्हां दा भरा दुर्योधन है, ते इन्हां कौरवां नू किन्ना कु मान सी दुर्योधन की ताकत ते, किन्ना कु इन्हां नू हंकार सी अपनियां बाहां ते, ते गुरु ग्रंथ साहिब मुताबक जदों ये निकलदे सन ते इन्हां दे सिर दे उपर सोने दे छत्र झुलदे सन, ते बारह योजन तक इन्हां दे सिर दे उपर छत्र झुली जांदे सन, ते विद्वान सज्जन कहिंदे ने एक योजन दे विच चार को हुंदे ने, बारह जदन योजन छत्र झुलदा है ते बारह चौक हड़ताली को इन्हां दे सिर ते सोने दियां छतरियां झुलदियां ने। ते भगत नामदेव कहिंदे ने मना दुर्योधन जिन्हां दा भरा सी, हड़ताली कोश जिन्हां दे सिर ते सोने दे छत्र झुलदे सन, ਉਹਨਾਂ ਲੋਕਾਂ ਦੇ ਮਾਸ ਨੂੰ ਵੀ ਨੋਚ ਨੋਚ ਕੇ ਗਿਰਜਾਂ ਖਾ ਗਈਆਂ ਤੇ ਤੂੰ ਕਿਸ ਮਾਣ ਵਿੱਚ ਕਹਿਣਾ ਪਿਆ ਮੈਂ ਸਦਾ ਲਈ ਸੰਸਾਰ ਤੇ ਟਿਕੇ ਰਹਿਣ। ਭਗਤ ਜੀ ਨੇ ਤੀਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਦੇਖ ਰਾਵਣ ਕੋਲ ਕਿੰਨੀ ਕੁ ਦੌਲਤ ਹੈ। ਸਿਆਣੇ ਲੋਕਾਂ ਨੂੰ ਪਤਾ, ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਕਿਹਾ ਇੰਨੀ ਤਾਕਤ ਸਰਬ ਸੋਇਨ ਕੀ ਲੰਕਾ ਸੀ, ਜਾਂ 1 ਲੱਖ ਪੂਤ 1.25 ਲੱਖ ਨਾਤੀ। ਹੁਣ ਇੰਨੀ ਤਾਕਤ ਰਾਵਣ ਦੇ ਕੋਲ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਰਾਵਣ ਜਿਹੜਾ ਸੋਨੇ ਦੀ ਲੰਕਾ ਦਾ ਮਾਲਕ ਸੀ, ਜਿਹਦੇ ਕਿਲੇ ਦੇ 4 ਚੁਫੇਰੇ ਸਮੁੰਦਰ ਵਰਗੀ ਖਾਈਏ, ਉਹ ਵੀ ਆਪਣੀ ਦੇਹ ਨੂੰ ਬਚਾ ਨਾ ਸਕਿਆ। ਅਖੀਰ ਤੇ ਇੱਕ ਦਿਨ ਕੱਚ ਦਾ ਕਿਲਾ ਉਹਦਾ ਵੀ ਟੁੱਟ ਗਿਆ। ਭਗਤ ਜੀ ਨੇ 3 ਬਚਨ ਉਦਾਹਰਨਾਂ ਦੇ ਕੇ ਸਮਝਾਇਆ, ਕਹਿੰਦੇ ਨੇ ਅਸਲ ਵਿੱਚ ਯਾਦ ਰੱਖੀ ਕੇਵਲ ਇਹ ਮਹਾਤਮਾ ਨਹੀਂ, ਕੇਵਲ ਮਾਰਕੰਡਾ ਨਹੀਂ, ਕੇਵਲ ਇਹ ਦਰਯੋਧਨ ਨਹੀਂ, ਜਾਂ ਕੇਵਲ ਰਾਵਣ ਨਹੀਂ, ਇੱਥੋਂ ਤੱਕ ਕਿ ਕ੍ਰਿਸ਼ਨ ਦੀ ਕੁੱਲ ਦੇ ਲੋਕ ਵੀ ਜਿਹੜੇ ਮਾਣ ਕਰਦੇ ਸਨ, ਇੱਕ ਦਿਨ ਉਹਨਾਂ ਦੀ ਕੁੱਲ ਵੀ ਦੁਨੀਆਂ ਤੋਂ ਚਲੀ ਗਈ, ਤੂੰ ਕੱਚ ਦੇ ਕਿਲੇ ਦਾ ਕੀ ਮਾਣ ਕਰ। ਭਗਤ ਜੀ ਦਾ ਬਚਨ ਹੁੰਦਾ, ਕਹਿਣ ਲੱਗੇ ਗਹਿਰੀ ਕਰ ਕੇ ਨੀਵ ਖੁਦਾਈ, ਉੱਪਰ ਮੰਡਪ ਛਾਏ, ਬੜੀ ਡੂੰਘੀ ਨੀਂਹ ਪੱਟ ਕੇ ਉੱਚੀ ਅਟਾਰੀ ਬਣਾ ਦਿੱਤੀ ਏ, ਮਾਰਕੰਡੇ ਤੇ ਕੋ ਅਧਕਾਈ। ਕਹਿੰਦੇ ਨੇ ਮਾਰਕੰਡੇ ਨਾਲੋਂ ਕਿਸੇ ਦੀ ਉਮਰ ਜ਼ਿਆਦਾ ਹੈ। ਮਾਰਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ, ਜਿਨੇ ਕੱਖਾਂ ਦੀ ਕੁੱਲੀ ਵਿੱਚ ਆਪਣਾ ਸਿਰ ਲੁਕਾ ਲਿਆ। ਕਹਿਣ ਲੱਗੇ ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ ਬਿਣਸ ਜਾਏ ਝੂਠੀ ਦੇਹ। ਇਸ ਝੂਠੇ ਸਰੀਰ ਨੇ ਬਿਣਸ ਜਾਣਾ, ਕਾਚ ਕੋਟੰਗ ਇਸ ਕੱਚ ਦੇ ਕਿਲੇ ਨੇ ਟੁੱਟਣਾ। ਸਾਹਿਬ ਕਹਿੰਦੇ ਨੇ ਕਾਹੇ ਰੇ ਨਰ ਗਰਭ ਕਰਤ ਹੋ ਬਿਣਸ ਜਾਏ ਝੂਠੀ ਦੇਹੀ, ਮੇਰੀ ਮੇਰੀ ਕੈਰੋ ਕਰਤੇ ਦਰਯੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ, ਸਰਬ ਨੋ ਸੋਇਨ ਕੀ ਲੰਕਾ ਹੋਟੀ, ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਂਧੇ ਹਾਥੀ ਖਿਨਮੈ ਭਈ ਪੁਰਾਈ। ਹੁਣ ਇੱਕ ਖਿਨ ਲੱਗਾ, ਉਸ ਦਾ ਆਪਣਾ ਸਰੀਰ ਦਾ ਕਿਲਾ ਵੀ ਟੁੱਟ ਗਿਆ, ਤੇ ਜਿਸ ਸੋਨੇ ਦੇ ਕਿਲੇ ਦਾ ਮਾਣ ਕਰਦਾ ਉਹ ਵੀ ਬਿਣਸ ਗਿਆ। ਸਤਿਗੁਰੂ ਨੇ ਬਾਣੀ ਵਿੱਚ ਇੱਕ ਗੱਲ ਨੂੰ ਸਮਝਾਉਣ ਲਈ ਬੇਅੰਤ ਮਿਸਾਲਾਂ ਦਿੱਤੀਆਂ ਨੇ। ਭਗਤ ਫਰੀਦ ਸਾਹਿਬ ਜੀ ਉਹਨਾਂ ਦੇ ਪਵਿੱਤਰ ਬਚਨ ਜਦੋਂ ਆਪਾਂ ਪੜ੍ਹਦੇ ਹਾਂ, ਉਹ ਦੇਹੀ ਦੀ ਗੱਲ, ਭਗਤ ਜੀ ਨੇ ਮੌਤ ਦੇ ਸੰਬੰਧ ਵਿੱਚ ਠੇਠ ਪੰਜਾਬੀ ਵਿੱਚ ਬੜੇ ਪਿਆਰੇ ਬਚਨ ਕਹੇ। ਜਦੋਂ ਭਗਤ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਪੜ੍ਹਨੇ ਆ, ਉਹ ਇਸ ਦੇਹੀ ਦੇ ਕੱਚ ਦੇ ਕਿਲੇ ਦੀ ਗੱਲ ਕਰਦੇ, ਕਹਿੰਦੇ ਨੇ ਫਰੀਦ ਆਹ 2 ਨੇਤਰ ਨੇ ਨਾ, ਕੱਲ ਵੀ ਮੈਂ ਅਰਜ਼ ਕੀਤੀ ਸੀ ਬਾਬਾ ਜੀ ਦੀ ਬਾਣੀ ਵਿੱਚੋਂ, ਅੱਜ ਉਹ ਕੱਚ ਦੇ ਕਿਲੇ ਦੀ ਗੱਲ ਕਰਦੇ ਆ। ਕਹਿੰਦੇ ਨੇ ਆਹ ਜਿਹੜੇ 2 ਨੇਤਰ ਨੇ ਜਿਹੜੇ ਹਰ ਇੱਕ ਨੂੰ ਪ੍ਰਭਾਵਿਤ ਕਰਦੇ ਨੇ, ਤੇ ਇੰਨੇ ਕੋਮਲ ਜੇ, ਵਾਹਿਗੁਰੂ ਜੀ ਨੇ ਰਚਨਾ ਕਿਹੋ ਜੀ ਨੇਤਰਾਂ ਦੀ ਕਰ ਦਿੱਤੀ, ਇੱਕ ਛੋਟਾ ਜਿਹਾ ਮਿੱਟੀ ਦਾ ਕਣ ਵੀ ਕਿਤੇ ਨੇਤਰਾਂ ਵਿੱਚ ਚਲਾ ਜਾਏ ਤੇ ਓਨੀ ਦੇਰ ਤੱਕ ਬੰਦੇ ਨੂੰ ਚੈਨ ਨਹੀਂ ਜਿਤਨੀ ਦੇਰ ਤੱਕ ਉਹ ਮਿੱਟੀ ਦਾ ਕਣ ਅੱਖਾਂ ਤੋਂ ਬਾਹਰ ਨਹੀਂ ਨਿਕਲ ਜਾਂਦਾ। ਇਤਨੇ ਕੁ ਕੋਮਲ ਨੇ, ਇੱਥੋਂ ਤੱਕ ਮਿੱਟੀ ਦਾ ਕਣ ਤਾਂ ਕੀ, ਜਦੋਂ ਕੋਈ ਸੁਰਮਾ ਪਾਉਂਦਾ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਸੁਰਮੇ ਦੀ ਜਿਹੜੀ ਧਾਰੀ ਏ, ਕਜਲੇ ਦੀ ਧਾਰੀ, ਉਸ ਸਲਾਈ ਦਾ ਦੁੱਖ ਵੀ ਇਹ ਨੇਤਰ ਨਹੀਂ ਸਹਿ ਸਕਦੇ। ਇੰਨੇ ਕੋਮਲ ਨੇ, ਕਜਲ ਦੀ ਧਾਰੀ ਨੂੰ ਵੀ ਸਹਿਣ ਦੀ ਇਹਨਾਂ ਅੰਦਰ ਤਾਕਤ ਨੇ। ਉਸੇ ਵਕਤ ਪਾਣੀ ਫੁੱਟ ਫੁੱਟ ਕੇ ਬਾਹਰ ਨਿਕਲਦਾ, ਪਰ ਕਹਿੰਦੇ ਨੇ ਜਦੋਂ ਮੈਂ ਦੇਖਣਾ ਵਾ ਫਰੀਦ, ਆਹ ਨੇਤਰ ਜਿਹੜੇ ਕਜਲੇ ਦੀ ਧਾਰੀ ਨਹੀਂ ਸਨ ਸਹਿੰਦੇ, ਅੱਜ ਕਬਰਾਂ ਵਿੱਚ ਖੋਪੜੀ ਪਈ ਏ, ਤੇ ਕਹਿੰਦੇ ਨੇਤਰ ਵਿੱਚੋਂ ਆਲੋਪ ਹੋ ਚੁੱਕੇ ਨੇ, ਨੇਤਰਾਂ ਦੀ ਥਾਂ ਤੇ ਪੰਛੀ ਆਏ ਨੇ, ਉਹਨਾਂ ਨੇ ਆਪਣੇ ਆਲਣੇ ਬਣਾ ਦਿੱਤੇ। ਜਿਹੜੇ ਨੇਤਰ ਕਦੇ ਕਜਲੇ ਦੀ ਧਾਰੀ ਨਹੀਂ ਸਨ ਸਹਿੰਦੇ, ਉਹਨਾਂ ਨੇਤਰਾਂ ਵਿੱਚ ਆ ਕੇ ਪੰਛੀਆਂ ਨੇ ਆਂਡੇ ਦਿੱਤੇ ਨੇ, ਪੰਛੀਆਂ ਦੇ ਬੱਚੇ ਆਂਡਿਆਂ ਵਿੱਚੋਂ ਨਿਕਲੇ, ਤੇ ਉਹਨਾਂ ਨੂੰ ਵੇਖ ਕੇ ਕਹਿੰਦਾ ਫਰੀਦ ਕਦੀ ਆ ਵੀ ਨੇਤਰ ਸਨ ਜਿਹੜੇ ਕਜਲੇ ਦੀ ਧਾਰੀ ਨਹੀਂ ਸਨ ਸਹਿੰਦੇ, ਤੇ ਅੱਜ ਇਹਨਾਂ ਖੋਲਾਂ ਦੇ ਵਿੱਚ ਆ ਕੇ ਪੰਛੀਆਂ ਨੇ ਆਂਡੇ ਦੇ ਦਿੱਤੇ। ਬਾਬਾ ਫਰੀਦ ਸਾਹਿਬ ਦਾ ਬਚਨ, ਕਹਿਣ ਲੱਗੇ ਫਰੀਦਾ ਜਿਨ ਲੋਇਣ ਜਗ ਮੋਹਿਆ, ਜਿਨ੍ਹਾਂ ਨੇਤਰਾਂ ਨੇ ਦੁਨੀਆਂ ਨੂੰ ਪ੍ਰਭਾਵਿਤ ਕੀਤਾ, ਸੇ ਲੋਇਣ ਮੈਂ ਦਿੱਠ। ਮੈਂ ਦਿੱਠ ਦਾ ਮਤਲਬ, ਇਹਦਾ ਮਤਲਬ ਸੁਣੀ ਸੁਣਾਈ ਗੱਲ ਹੀ ਮੈਂ ਤੱਕਿਆ। ਸੇ ਲੋਇਣ ਮੈਂ ਦਿੱਠ ਕਜਲ ਰੇਖ ਨਾ ਸਹਿੰਦਿਆਂ, ਜਿਹੜੇ ਕਜਲੇ ਦੀ ਧਾਰੀ ਨਹੀਂ ਸਨ ਸਹਿੰਦੇ, ਸੇ ਪੰਖੀ ਸੋਏ ਬਹਿਠ, ਉਹਨਾਂ ਵਿੱਚ ਆ ਕੇ ਪੰਛੀਆਂ ਨੇ ਆਂਡੇ ਦੇ ਦਿੱਤੇ ਨੇ। ਕਾਚ ਕੋਟੰਗ ਰਚੰਤ ਤੋਇੰਗ ਲੇਪਣੰਗ ਰਕਤ ਚਰਮਣ ਹੈ। ਇਹਦਾ ਮਾਣ ਕੀ ਸਾਹਿਬ ਕਹਿੰਦੇ ਨੇ ਇਹ ਇੱਕ ਦਿਨ ਕੱਚ ਦਾ ਕਿਲਾ ਟੁੱਟਣਾ। ਦੂਸਰਾ ਪ੍ਰਮਾਣ, बाबा फरीद साहब ने दिता कहने केवल नेत्र नहीं, जदों मैं कहने सिर ते पग बन्ने कोई मनुख नू तकना दस्तार नू तकना मैं ध्यान रखना दस्तार दी बड़ी पुरातन महानता है। खैर मैं किसे दिन अर्ज करांगा इहदी किन्नी कु वड्डी महानता है। बाबा फरीद साहब कहने सिर ते पग बन्नी, जे किते जमीन तो उड के मिट्टी पग ते लग जावे ते आपां उस मिट्टी नू झाड़ने आ, कहने आ के बाहर निकलना पग मिट्टी नाल भरी है, लोग की कहणगे किसे नू चंगा नहीं लगता कि मेरे सिर ते बन्नी हुई दस्तार दे विच मिट्टी पै। पर बाबा जी ने जड़ो नाशमानता दी गल कीती ते कहन लगे फरीद जिस पग नू तू दो कण मिट्टी दे लगन देंदा कहना किते मैली ना हो जाए, पर जिस पग दे थले तू सिर रख के बैठा है जदो फरीद ए सिर कतरा विच जाएगा ते इस सिर नू मिट्टी ने खा जाना है। अज तू मिट्टी तो पग नू बचाना है, कल नू सिर नू भी मिट्टी ने खा जाना, इस कच दे किले ते ना मां ना कर। बाबा फरीद साहब ने क्या कह लगे फरीदा मैं भुलावा पग दा, कहने मैनू तो केवल दस्तार ते भुलेखा सी, मत मैली हो जाए मता किते इस पग नू मिट्टी ना लग जाए। गहला रूह ना जाने पर इस झले रूह नू पता नहीं सिर भी मिट्टी खाए, एक दिन मेरे सिर नू मिट्टी ने खा जाए। बाबा फरीद साहब दी बाणी जदों पढ़ने हैं देखो उन्होंने किन्ना कुछ सानू नेड़े हो के साडे अंतले दिनां तो जाणू कराया। मैं अज सिर्फ इन्नी कु अर्ज कर रहा एक कच दा किला है। गुरु अर्जन साहब कहिंदे ने इहने बिणसना है, सतगुरु की बाणी विच बाबा फरीद साहब कहिंदे ने दौलत दे नाल मनुख दे जीण दा ढंग जिहड़ा ओह बदल देंदा है। कोई विरला करोड़ां विचों जिहड़ा दौलत पा के भी कदी बदलदा नहीं, पर याद रखना नहीं ते जदों माया आवे बंदे दे बोलन दा ढंग बंदे दे समाज विच विचरन दा ढंग ध्यान रखना, इत्थों तक के दौलत आई हुई बंदा गुरु कोल आउण दा ढंग भी चेंज कर लैंदा। इह इहो जी दौलत दा पर्दा है। धन गुरु ग्रंथ साहिब ने इवें नहीं कहा, माया दी लिश कैसी है। मैं कई बार सोचना हुना बाबा राम राय दिल्ली गए, सानू सब नू पता है गुरु हर राय साहिब ने भेजिया ते कहा सी पुत्तर तेरी रचना ते गुरु नानक दा निवास होवेगा। इन्ने शब्द कह देने कोई छोटी जी बात नहीं। कवि संतोख सिंह मुताबिक कह तेरी रचना ते गुरु बैठेगा, पर ए माया तेरी लिश कितनी कु खतरनाक है। जदों औरंगजेब की दिखाई हुई दौलत राम राय के नेत्रां विच चमक पई ते उस चमक ने अखां अगे इन्ना हनेरा लिया दिता उन्हूं गुरु का शब्द भी दूसरा प्रतीत होण लगा, वह मुसलमान की थां ते बेईमान कहण शुरू कर दिता। माया का प्रभाव ऐसा है। बाबा फरीद साहब ने कमाल का वचन कहा कोई करोड़ां विचों एक जे जिदे ते असर ना करे, क्योंकि सुभा पता की है। गुरु ग्रंथ साहब कहिंदे ने यह जिहड़ा मन है ना ध्यान रखना यह एक दीवार है, ते कहिंदे ने मन की दीवार ते हुण मर्जी तेरी है जिहो जी मर्जी तू तस्वीर बना दे। गुरु ग्रंथ साहब का वचन है मन एक कंध एक दीवार है। हुण एक बंदा आउंदा है वह कंध के उपर आ के किसी भगत की मूर्त बना दिंदा है ते लोग लंघदे देखणगे यह फलाने भगत की यह फलाने सिख की यह शहीद की मूर्त बना दिती। ते हुण ओही दीवार है जे किसे होर किसे एहो जी तस्वीर बना दे अश्लील आम वकारी बंदे तां उहनूं देख के खुश होणगे, पर जिहड़ा इज्जतदार है जिहड़ा दानतदार है जदों ओह मूर्त नूं तकेगा ते नीवीं पा लेगा। ते गुरु तेग बहादुर जी कहिंदे ने मन इक कंध ही, इस मन की कंध उत्ते भावे तू गुरु की मूर्त बना दे भावे तू नाम ते बाणी की मूर्त बना दे ते भावे याद रखी तू माया की मूर्त बना दे, जदों मन की कंध ते माया की मूर्त बन गई छेती कीतियां कंध तो मूर्त फिर अलहदा हुंदी नहीं। साहब कहिंदे ने माया धारी की बिरती की है मन माया मैं रम रहो निकसत नाहिन मीत नानक मूर्त चित्र ज्यों छाड़त नाहिन पीत, जिन्हें दीवार मूर्त नहीं छड़ दी। खैर मैं अपने विषय वाल आवां। बाबा फरीद साहब कहिंदे ने माया दी बंदे नू चमक दमक उहदा रहना उहदा खाण दा उहदा बोलन दा ढंग तब्दील कर दी। बाबा जी ने प्रमाण बड़ा सोहना दिता, कहन लगे अमीर लोगां दे घर बिस्तरे विछाण वाले भी नौकर हुंदे ने। बाबा फरीद साहब कहिंदे ने एक तनाड़ पुरश उहदे बिस्तरे नू नौकर ने विछाया ਤੇ ਜਦੋਂ ਬਿਸਤਰਾ ਵਿਛਾਉਂਦਾ ਪਿਆ ਤੇ ਬਿਸਤਰੇ ਦੇ ਚਾਦਰ ਵਿੱਚ ਦਰੀ ਦੇ ਵਿੱਚ ਕੁਝ ਕੁ ਵੱਟ ਰਹਿ ਗਏ ਤੇ ਮਾਲਕ ਆਇਆ ਉਹ ਬਿਸਤਰੇ ਤੇ ਆ ਕੇ ਲੇਟ ਗਿਆ ਇੰਨਾ ਕੁ ਸੋਹਲ ਸਰੀਰ ਹੈ ਉਹਦਾ ਇੰਨਾ ਕੁ ਨਾਜ਼ੁਕ ਤਨ ਉਹਨੇ ਬਣਾ ਲਿਆ ਕੋਮਲ ਤਨ ਬਣਾਇਆ ਰਾਤ ਨੂੰ ਜਦੋਂ ਉਸ ਦਰੀ ਦਾ ਵੱਟ ਉਹਦੇ ਤਨ ਨੂੰ ਚੁੱਭਦਾ ਤੇ ਉਸ ਬਿਸਤਰੇ ਦੇ ਉੱਪਰ ਇਹ ਪਾਸੇ ਪਿਆ ਮਾਰਦਾ ਤੇ ਮਨ ਵੀ ਸੋਚਦਾ ਇਸ ਨੌਕਰ ਨੂੰ ਅਜੇ ਅਕਲ ਨਹੀਂ ਆਈ ਕਿ ਬਿਸਤਰਾ ਕਿਹੜੇ ਢੰਗ ਦੇ ਨਾਲ ਵਿਛਾਣਾ ਬਿਸਤਰੇ ਵਿੱਚ ਵੱਟ ਰਹਿ ਗਏ ਸਾਰੀ ਰਾਤ ਪਾਸੇ ਮਾਰਦਿਆਂ ਬੇਚੈਨੀ ਵਿੱਚ ਬਤੀਤ ਹੋਈ ਤੇ ਸਵੇਰੇ ਦਿਨ ਚੜਿਆ ਤੇ ਨੌਕਰ ਨੂੰ ਬੁਲਾ ਕੇ ਸਭ ਤੋਂ ਪਹਿਲਾਂ ਡਾਂਟਿਆ ਸਜ਼ਾ ਦਿੱਤੀ ਉਹ ਤੈਨੂੰ ਰੁਪਈਏ ਕਾਹਦੇ ਦੇਣੇ ਆ ਤੈਨੂੰ ਪਤਾ ਨੀ ਬਿਸਤਰੇ ਵਿੱਚ ਵੱਟ ਵੀ ਕੱਢਣੇ ਨੇ ਰਾਤ ਬਿਸਤਰੇ ਵਿੱਚ ਵੱਟ ਪਏ ਨੇ ਸਾਰੀ ਰਾਤ ਮੈਂ ਪਾਸੇ ਮਾਰਦਿਆਂ ਬੇਚੈਨੀ ਵਿੱਚ ਬਤੀਤ ਕੀਤੀ ਮੈਨੂੰ ਸੁੱਖ ਦੀ ਨੀਂਦ ਨਹੀਂ ਪਈ ਪਾਸੇ ਮਾਰਦਾ ਰਿਹਾ ਤੇ ਬਾਬਾ ਜੀ ਕਹਿੰਦੇ ਨੇ ਜਦੋਂ ਤਾਂ ਸਰੀਰ ਕਾਇਮ ਸੀ ਉਦੋਂ ਚਾਦਰ ਦਾ ਵੱਟ ਨਹੀਂ ਬੰਦੇ ਤੋਂ ਝੱਲਿਆ ਜਾਂਦਾ ਤੇ ਅੱਜ ਜਦੋਂ ਅੰਤਲਾ ਸਮਾਂ ਆਇਆ ਤੇ ਇਸਲਾਮੀ ਮਤ ਮੁਤਾਬਕ ਬਾਬਾ ਫਰੀਦ ਜੀ ਕਹਿੰਦੇ ਨੇ ਕਬਰ ਪੱਟੀ ਤੇ ਕਬਰ ਦੇ ਥੱਲੇ ਕਿਸੇ ਨੇ ਬਿਸਤਰਾ ਨਹੀਂ ਜੇ ਵਿਛਾਇਆ ਸਰਾਣੇ ਕਿਸੇ ਨੇ ਕਿਤੇ ਰੂੰ ਦੇ ਭਰੇ ਹੋਏ ਸਰਾਣੇ ਨਹੀਂ ਰੱਖੇ ਪਰਿਵਾਰ ਦੇ ਲੋਕ ਆਏ ਉਹਨਾਂ ਨੇ ਦੋ ਇੱਟਾਂ ਲਈਆਂ ਇੱਕ ਇੱਟ ਇਸ ਬੰਦੇ ਦੇ ਸਿਰ ਦੇ ਥੱਲੇ ਰੱਖ ਦਿੱਤੀ ਸਰਾਣਾ ਬਣਾ ਕੇ ਉੱਤੇ ਢੇਰ ਸਾਰੀ ਮਿੱਟੀ ਪਾ ਦਿੱਤੀ ਤੇ ਫਰੀਦ ਸਾਹਿਬ ਕਹਿੰਦੇ ਨੇ ਜਦੋਂ ਇਹ ਸਰੀਰ ਮਿੱਟੀ ਦੇ ਥੱਲੇ ਦੱਬਿਆ ਗਿਆ ਕੁਝ ਸਮੇਂ ਤੋਂ ਬਾਅਦ ਮਿੱਟੀ ਵਿੱਚੋਂ ਕੀੜੇ ਨਿਕਲੇ ਤੇ ਜਿਹੜਾ ਕਬਰ ਵਿੱਚ ਦੱਬਿਆ ਹੋਇਆ ਸਰੀਰ ਸੀ ਉਹਦੇ ਮਾਸ ਨੂੰ ਨੋਚ ਨੋਚ ਕੇ ਖਾਣ ਲੱਗੇ ਤੇ ਫਰੀਦ ਜੀ ਕਬਰ ਤੇ ਖਲੋ ਕੇ ਕਹਿੰਦੇ ਨੇ ਉਹ ਅਮੀਰ ਜ਼ਾਦੇ ਜਦੋਂ ਤੇਰਾ ਸਰੀਰ ਕਾਇਮ ਸੀ ਅੰਦਰ ਜਿੰਦ ਸੀ ਤੇਰੇ ਤੋਂ ਇੱਕ ਕੱਪੜੇ ਦਾ ਵੱਟ ਬਰਦਾਸ਼ਤ ਨਹੀਂ ਸੀ ਹੁੰਦਾ ਤੂੰ ਪਾਸੇ ਮਾਰ ਕੇ ਰਾਤ ਬੇਚੈਨੀ ਵਿੱਚ ਬਤੀਤ ਕਰਦਾ ਸੈਂ ਅੱਜ ਮੁੱਦਤਾਂ ਹੋ ਗਈਆਂ ਮਿੱਟੀ ਦੇ ਥੱਲੇ ਪਿਆ ਤੇ ਜ਼ਮੀਨ ਵਿੱਚੋਂ ਕੀੜਿਆਂ ਨੇ ਨੋਚ ਨੋਚ ਕੇ ਮਾਸ ਤੇਰਾ ਖਾ ਲਿਆ ਅੱਗੇ ਤਾਂ ਵੱਟ ਨਹੀਂ ਸੀ ਬਰਦਾਸ਼ਤ ਹੁੰਦਾ ਤੇ ਅੱਜ ਮਾਸ ਨੋਚ ਕੇ ਕੀੜੇ ਖਾ ਗਏ ਜਿੱਧਰ ਪਰਿਵਾਰ ਦੇ ਲੋਕ ਪਾ ਕੇ ਗਏ ਤੂੰ ਉੱਧਰ ਟਿਕਿਆ ਪਿਆ ਕੀ ਕੀੜਿਆਂ ਦੀਆਂ ਦੰਦੀਆਂ ਨੇ ਤੈਨੂੰ ਖਿੱਲਣ ਦੀ ਤਾਕਤ ਨਹੀਂ ਬਖਸ਼ੀ ਜਿੱਧਰ ਤੂੰ ਪਿਆ ਉਸੇ ਤਰ੍ਹਾਂ ਹੀ ਪਿਆ ਅੱਜ ਤੇਰੀ ਤਾਕਤ ਕਿੱਥੇ ਚਲੀ ਗਈ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਨੇ ਫਰੀਦਾ ਇੱਟ ਸਰਾਣੇ ਭੂਏ ਸਮਨ ਇੱਟ ਦਾ ਸਰਾਣਾ ਬਣਾ ਦਿੱਤਾ ਜ਼ਮੀਨ ਤੇ ਲਟਾ ਦਿੱਤਾ ਕੀੜਾ ਲੜਿਓ ਮਾਸ ਜ਼ਮੀਨ ਵਿੱਚੋਂ ਨਿਕਲ ਕੇ ਕੀੜਿਆਂ ਨੇ ਮਾਸ ਖਾਧਾ ਕੇਤੜਿਆਂ ਜੁਗ ਵਾਪਰੇ ਇੱਕ ਤਪਿਆ ਪਾਸ ਕਿੰਨਾ ਸਮਾਂ ਬਤੀਤ ਹੋ ਗਿਆ ਤੂੰ ਇੱਕੇ ਪਾਸੇ ਸੁੱਤਾ ਪਿਆ ਅੱਜ ਤੈਨੂੰ ਪਾਸਾ ਬਦਲਣ ਦੀ ਵੀ ਅਕਲ ਨਹੀਂ ਰਹੀ ਇਹੀ ਗੱਲ ਬੁੱਲੇ ਨੇ ਕਹੀ ਉਸ ਸੂਫੀ ਸੰਤ ਨੂੰ ਜਦੋਂ ਆਪਾਂ ਪੜ੍ਹਨੇ ਹਨ ਉਹਨੇ ਬਹੁਤ ਕੁਝ ਕਮਾਲ ਦਾ ਲਿਖਿਆ ਉਹਨੇ ਬੜੇ ਪਿਆਰੇ ਬਚਨ ਕਹਿ ਉਹਦੀ ਹਰ ਗੱਲ ਵਿੱਚ ਰਮਜ ਉਹਨੇ ਇਹੀ ਗੱਲ ਕਹੀ ਜਿਹੜੀ ਬਾਬੇ ਫਰੀਦ ਨੇ ਕਹੀ ਉਹ ਲਿਖਦਾ ਉੱਠ ਜਾਗ ਘੁਰਾੜੇ ਮਾਰ ਨਹੀਂ ਇਹ ਸੌਣ ਤੇਰੇ ਦਰਕਾਰ ਨਹੀਂ ਇੱਕ ਰੋਜ਼ ਜਹਾਨੋ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ ਤੇਰਾ ਗੋਸ਼ਟ ਕੀੜਿਆਂ ਖਾਣਾ ਏ ਕਰ ਚੇਤਾ ਮਰਗ ਵਿਸਾਰ ਨਹੀਂ ਉੱਠ ਜਾ ਘੁਰਾੜੇ ਮਾਰ ਨਹੀਂ ਅਗਲੀ ਜਿਹੜੀ ਉਹਨੇ ਗੱਲ ਕਹੀ ਕਹਿਣ ਲੱਗਾ ਤੂੰ ਸੁੱਤਿਆਂ ਉਮਰ ਵੰਝਾਈ ਨਹੀਂ ਇਸ ਜਿੰਦ ਨੂੰ ਸੰਬੋਧਨ ਕਰਦੇ ਨੇ ਤੂੰ ਸੁੱਤਿਆਂ ਉਮਰ ਵੰਝਾਈ ਨਹੀਂ ਤੂੰ ਚਰਖੇ ਤੰਦ ਨਾ ਪਾਈ ਨਹੀਂ ਕੀ ਕਰ ਸੈਂ ਦਾਜ ਤਿਆਰ ਨਹੀਂ ਉੱਠ ਜਾ ਘੁਰਾੜੇ ਮਾਰ ਨਹੀਂ ਅਜੇ ਵੀ ਉੱਠ ਪੋ ਕਿਉਂਕਿ ਮਾਲਕ ਦੇ ਘਰ ਵੀ ਜਾਣ ਲਈ ਤੇਰੇ ਪੱਲੇ ਤਿਆਰੀ ਕੋਈ ਨਹੀਂ ਹੋਈ ਸਤਿਗੁਰੂ ਗੁਰੂ ਅਰਜਨ ਸਾਹਿਬ ਅੱਜ ਬਚਨ ਕਰਦੇ ਨੇ ਕਹਿੰਦੇ ਨੇ ਕਾਚ ਕੋਟੰਗ ਰਚੰਤ ਤੋਇੰਗ ਹੁਣ ਇਹ ਦੋ ਸ਼ਲੋਕਾਂ ਵਿੱਚ ਸ਼ਬਦ ਜਿਹੜੇ ਆਏ ਨੇ ਧਿਆਨ ਦਿਆ ਜੇ ਥੋੜਾ ਜਿਹਾ ਸਾਹਿਬ ਕਹਿੰਦੇ ਨੇ ਕਾਚ ਕੋਟੰਗ ਤੇ ਮੈਂ ਅਰਜ਼ ਕੀਤੀ ਸਾਹਿਬ ਨੇ ਕਾਚ ਦਾ ਅਰਥ ਕੀਤਾ ਕੱਚ ਕੱਚ ਦਾ ਅਰਥ ਸਿਆਣੇ ਸੱਜਣ ਝੂਠ ਵੀ ਕਰਦੇ ਨੇ ਬਾਣੀ ਵਿੱਚ ਕੱਚ ਦਾ ਅਰਥ ਝੂਠ ਵੀ ਆਇਆ ਜਦੋਂ ਪੜ੍ਹਦੇ ਹਾਂ ਨਾਨਕ ਕੱਚੜਿਆਂ ਛੋ ਤੋੜ ਉੱਥੇ ਕੱਚ ਦਾ ਅਰਥ ਝੂਠ ਹੈ ਵੈਸੇ ਇਹਦਾ ਅਰਥ ਵੀ ਝੂਠ ਹੀ ਬਣਦਾ ਕਾਚ ਕੋਟੰਗ ਕੋਟੰਗ ਦਾ ਅਰਥ ਕਿਲਾ ਇਹ ਸਰੀਰ ਇੱਕ ਕੱਚ ਦਾ ਕਿਲਾ ਹੈ ਸਾਹਿਬ ਕਹਿੰਦੇ ਨੇ ਰਚੰਤ ਰਚੰਤ ਦਾ ਅਰਥ ਇਹਦੀ ਰਚਨਾ ਜਿਹੜੀ ਹੈ ਤੋਇੰਗ ਇੱਥੇ ਸ਼ਬਦ ਆਇਆ ਤੋਇੰਗ ਇੱਥੇ ਤੱਤੇ ਨੂੰ ਖੋੜਾ ਲੱਗਾ ਤੋਇੰਗ ਇੱਥੇ ਤੋਇੰਗ ਦਾ ਅਰਥ ਹੈ ਪਾਣੀ ਕਹਿੰਦੇ ਨੇ ਸਰੀਰ ਇੱਕ ਕੱਚ ਦਾ ਕਿਲਾ ਹੈ ਪਰ ਵਾਹਿਗੁਰੂ ਦੀ ਖੇਡ ਐਸੀ ਹੈ ਇਹ ਕੱਚ ਦਾ ਕਿਲਾ ਬਣਿਆ ਇੱਕ ਪਾਣੀ ਦੀ ਬੂੰਦ ਤੋਂ ਚਿੱਤਰਕਾਰ ਤੇ ਮੈਂ ਕਈ ਵਾਰੀ ਅਰਜ਼ ਕਰਨਾ ਬੜੇ ਨੇ ਕੋਈ ਪੱਥਰ ਦੀ ਮੂਰਤੀ ਬਣਾਉਂਦਾ कोई मिट्टी दी बनांदा है, कोई कागज दी बना देगा, पर मेरा रब ऐसा मूर्तिकार है जिहड़ा पानी दी एक बूंद तो मूर्त सिरज देंदा है। गुरु अर्जन साहब ने यही बाणी विच वचन किया, कहन लगे याद रखी इस पानी ते जिन तू करिया माटी काले ब्योरा करिया, इसे पानी नू गुरुदेव ने कह पहला पानी जियो है, याद रखी पानी विच जिंदे साहब ने। गुरु अर्जन साहब ने यही वचन कह रक्त बिंद कर निम्या अगन उतर मझार, पानी दी एक बूंद तो मेरे रब ने शरीर दा किला बना दिता। काच कोटंग रचंत तोयंग ते साहब कहिंदे लेपनंग, लेपनंग दा अर्थ लिंब देना, किदे नाल लिंब दिता रक्त चरमण है, रक्त दा अर्थ खून, चरमण दा अर्थ चम। कहिंदे रब इन्ना कु कृपालू दयालू वे जदों ने कच दा किला बना दिता ते इस किले दे विचों ने खून भी पानी भी मिर्च भी गंदगी भी सब कुछ इकट्ठा कर दिता, पर इकट्ठा करन तो बाद एदे उते उसने एक रक्त दे बाद उन्हें एक चमड़े दा लेपन कर दिता ते चमड़े दा लेपन हर एक चीज नू लुकाई बैठा। वैसे ए भी तां रब दी कृपा है, सतगुरु ने बाणी विच बड़े प्यारे बचन कहे। जदों आपां माण करने आ ना गाथा विच एक बड़ा प्यारा बचन हुंदा है, आपां कहने शरीर बड़ा सुंदर है, पर धन गुरु ग्रंथ साहिब जी ने कमाल दे बचन किते ने, कहिंदे किन्ना कु सुंदर है, आ मैं तैनू दसना नाम तो बिना झूठा ही। पुछया महाराज कोई प्रमाण, ते एक प्रमाण दिता आसा की वार विच मेरे गुरु नानक साहब ने, ते दूजा प्रमाण दिता गुरु ग्रंथ साहिब जी दी अमृतमई बाणी विच गुरु अर्जन साहब ने। प्रमाण तां वैसे बेअंत ने, पर मैं दो अर्ज करने ने। लेपनंग रक्त चरमण है, तेरे अंदर है कि रब ने लोह दे उत्ते मिज दे उत्ते चमड़ी दा लेपन कीता है। गुरु अर्जन साहब कहिंदे ने फुल दी महक बड़ी सोहणी है, जदों कोई मुश्क कपूर जां किते सुगंधी वाले पदार्थ अपने तन ते लांदा है ते उहदे तन कोलों महक प्रतीत हुंदी है, महक निकलदी है। पर गुरुदेव ने वचन किया कहिंदे ने तू देही दा मान ना करी, फुल विच महक बड़ी सोहणी सी, जदों फुल बगीचे विचों तोड़ के तेरे तन दे नाल सुहा दिता, तेरा तन इन्ना मैला है कि तेरे तन की बदबू ने फुल उत्ते भी असर किया, जेड़ा फुल महक बखेरता दी ओदे विचों भी कुछ घड़िया बाद बदबू आने लग पई। साहब कहिंदे ने जेड़े सुगंधी वाले पदार्थ हर एक नूं महक दिंदे ने, तेरे तन की संगत की उन्हां विचों भी बदबू आई, अंदर तेरे है कि गंदगी की पोटली मास ते खून ते मिज। साहब ने वचन किया करपूर पोहप सुगंधा परस मनुख है देह मलीणंग, जदों तेरी इस मलीण देही नाल इन्हां ने टच किया होया कि मजा रदुर दुर्गंधा, नानक अत गर्भेण अज्ञानणो, इस मिज इस खून की संगत करन दे नाल उहदे विचों भी बदबू आई। सतगुरु ने दूसरा प्रमाण जिहड़ा आसा की वार भी दिता है, तुसी सारे सरवण करदे हो। साहब कहिंदे ने भोजन जिहड़ा तैयार किया जाता है पुरातन मत अनुसार पंज देवते भोजन में शामिल ने। महाराज केड़े? हजूर ने क्या कह लगे अन्न देवता, पानी देवता, बैसंतर देवता लून, ध्यान देना साध संगत। कहिंदे ने जेड़ी तू रोटी तैयार करने अन्न भी एक देवता मने है, पुराने लोगों ने अग नू भी देवता मनते ने, याद रखी पानी नू भी देवता मने है, लूण नू भी देवता मने है, ते जदों फिर एदे विच पंजवां घिओ पांदे ने तां स्वादिष्ट भोजन तैयार हो जांदा है। अन्न देवता, पानी देवता, बैसंतर देवता, लून, पंजवां पाया किरत तां होवा पाक पवित्र। अगली पंक्ति साहब कहिंदे ने पापी छों तन कढ़िया थुक्कां पईआं तित, जदों इन्हां देवतियां ने तन दी संगत कीती ते गंदगी दा रूप धारण कर गए, लोग देख के थुक्कण लग पए, काहदा माण करने तेरे शरीर पले तां आ कुछ ही। काच कोटंग रचंत तोयंग लेपनंग रक्त चरमण है, अगे साहब कहिंदे नवंग तां द्वारंग पीत रहतन। साहब ने बड़ा रमज भरिया बचन किया, नवंग दा अर्थ है नौ, दो अखां, दो नासका, दो कन, मुख, इंद्री, गुद्दा, ए नौ गिनती कीती विद्वान सजना ने। नवंग तां द्वारंग नौ दरवाजे ने, पर हैरानगी दी गल ए पीत रहतन, पीत दा अर्थ हुंदा है द्वार, ਦੀਵਾਰ ਦੇ ਨਾਲ ਜਦੋਂ ਆਪਾਂ ਲੱਕੜ ਦੇ ਆ ਦੋ ਤਖਤੇ ਲਾ ਦਿੰਦੇ ਹਾਂ ਜਿਨ੍ਹਾਂ ਨੂੰ ਆਪਾਂ ਕਿਵਾੜ ਕਹਿੰਦੇ ਹਾਂ, ਦਰਵਾਜ਼ਾ ਕਹਿੰਦੇ ਹਾਂ, ਸਾਹਿਬ ਕਹਿੰਦੇ ਨੌ ਦਰਵਾਜ਼ੇ ਹਨ। ਪਰ ਹੈਰਾਨਗੀ ਦੀ ਗੱਲ ਇਹ ਕਿ ਇਹਨਾਂ ਦੀਵਾਰਿਆਂ ਦੇ ਅੱਗੇ ਭਿੱਤ ਕਿਸੇ ਨੇ ਲਾਇਆ ਹੀ, ਲੱਕੜ ਦਾ ਤਾਂ ਕੋਈ ਨਹੀਂ, ਇਹਨਾਂ ਨੂੰ ਬੰਦ ਕਰਨ ਦਾ ਸਾਧਨ ਕੋਈ ਨਹੀਂ। ਇਹਦਾ ਮਤਲਬ ਇਹ ਵੀ ਵਿਦਵਾਨ ਕਰਦੇ ਨੇ ਜਦੋਂ ਮੌਤ ਆਉਂਦੀ ਏ ਤੇ ਬੰਦੇ ਦੇ ਸਵਾਸ ਵੀ ਇਹਨਾਂ ਦੀਵਾਰਿਆਂ ਦੇ ਰਾਹੀਂ ਨਿਕਲਦੇ ਜੇ, ਜਿਹੋ ਜਿਹਾ ਕਰਮ ਕੀਤੇ ਉਸ ਢੰਗ ਨਾਲ ਸਵਾਸ ਨਿਕਲਦੇ ਨੇ। ਜਪਣ ਵਾਲਾ ਗੁਰਮੁਖ ਪਿਆਰਾ ਜਿਹੜਾ ਉਹਦੇ ਸਵਾਸ ਧਿਆਨ ਰੱਖਣਾ, ਦਸ਼ਮ ਨੂੰ ਫੋੜ ਕੇ ਉੱਪਰ ਵਾਲੇ ਕਪਾਲ ਨੂੰ ਫੋੜ ਕੇ ਨਿਕਲ ਜਾਂਦੇ ਨੇ। ਆ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜੇ ਵਾਲੇ ਜਦੋਂ ਅੰਤਲੇ ਦਿਨ ਉਹਨਾਂ ਅੰਤਲਾ ਸਮੇਂ ਉਹ ਮਹਾਂਪੁਰਸ਼ ਅੰਮ੍ਰਿਤ ਵੇਲੇ ਸਮਾਧੀ ਵਿੱਚ ਬੈਠੇ ਨੇ ਤੇ ਕਹਿੰਦੇ ਨੇ ਸਮਾਧੀ ਵਿੱਚ ਬੈਠੇ ਹੀ ਉਹਨਾਂ ਦੇ ਸ਼ੀਸ਼ ਦੇ ਉੱਪਰ ਕੇਵਲ ਪੈਸੇ ਜਿੰਨੀ ਮੋਰੀ ਸੀ, ਇੱਥੋਂ ਉਹ ਸਵਾਸ ਫੋੜ ਕੇ ਦਸ਼ਮ ਨੂੰ ਉਸ ਪ੍ਰੀਤਮ ਦੇ ਚਰਨਾਂ ਵਿੱਚ ਚਲੇ। ਸਾਹਿਬ ਕਹਿੰਦੇ ਨੇ ਨੌ ਦਰਵਾਜ਼ੇ ਨੇ, ਨੌ ਇਹ ਰਸਤੇ ਨੇ, ਇਹਨਾਂ ਨੂੰ ਬੰਦ ਕਰਨ ਵਾਲੇ ਤਾਂ ਕੋਈ ਨਹੀਂ। ਤੇ ਯਾਦ ਰੱਖੀ ਮੌਤ ਵੀ ਇਹੋ ਜਿਹੀ ਆਉਣੀ ਏ, ਕੀ ਪਤਾ ਇਹਨਾਂ ਨੌ ਦਰਵਾਜ਼ਿਆਂ ਕਿਸ ਰਾਹੀਂ ਸਵਾਸ ਪੂਰੇ ਹੋ ਜਾਣੇ। ਇਸ ਕੱਚ ਦੇ ਕਿਲੇ ਨੂੰ ਤੂੰ ਬਚਾਉਣ ਦਾ ਕੋਈ ਵੀ ਯਤਨ ਕਰੇ ਨੇ ਬਚਣਾ ਨਹੀਂ। ਨਵਨ ਤਾਂ ਦਵਾਰੰਗ ਭੀਤ ਰਹਿਤੰ। ਸਾਹਿਬ ਜੀ ਅੱਗੇ ਕਹਿੰਦੇ ਨੇ ਬਾਏ ਰੂਪੰਗ ਅਸਥੰਭ ਨੇ, ਬਾਏ ਦਰ ਤੇ ਵਾਯੂ, ਵਾਯੂ ਦਰ ਤੇ ਸਵਾਸ, ਰੂਪੰਗ ਅਸਥੰਭ ਨੇ, ਸਥੰਭ ਨੇ ਦਾ ਅਰਥ ਥੰਮ। ਕਹਿੰਦੇ ਨੇ ਸਵਾਸ ਮੇਰੇ ਰੱਬ ਨੇ ਮਾਨੋ ਥਨ ਥੰਮ ਰੂਪ ਇਸ ਕਿਲੇ ਦੇ ਵਿੱਚ ਲਾਏ ਨੇ, ਕੱਚ ਦੇ ਕਿਲੇ ਨੂੰ ਸਵਾਸਾਂ ਦੀ ਥੰਮੀ ਲਾ ਦਿੱਤੀ। ਬਾਏ ਰੂਪੰਗ ਅਸਥੰਭ ਨੇ। ਸਾਹਿਬ ਕਹਿੰਦੇ ਨੇ ਗੋਬਿੰਦ ਨਾਮਕ ਨੈ ਸਿਮਰੰਤ, ਗੋਬਿੰਦ ਦੇ ਨਾਮ ਨੂੰ ਨੈ ਸਿਮਰੰਤ ਨਹੀਂ ਯਾਦ ਕਰਦਾ, ਕਿਉਂਕਿ ਅਗਿਆਨੀ ਜਾਨੰਤ ਅਸਥਰਿੰਗ, ਅਗਿਆਨੀ ਮਨੁੱਖ ਸਮਝਦਾ ਅਸਥਰਿੰਗ ਦਰ ਤੇ ਮੈਂ ਸਦਾ ਲਈ ਕਾਇਮ ਰਹਿਣਾ, ਇਸ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦਾ ਨਹੀਂ, ਨਾਮ ਨੂੰ ਜਪਦਾ ਨਹੀਂ। ਸਾਹਿਬ ਕਹਿੰਦੇ ਨੇ ਦੁਰਲੱਭ ਦੇ ਉਦਰੰਤ ਸਾਧ ਸ਼ਰਨ ਨਾਨਕ, ਇਸ ਦੁਰਲੱਭ ਦੇਹ ਨੂੰ ਜੇ ਤੂੰ ਬਚਾਉਣਾ ਚਾਹੁੰਦਾ, ਜੇ ਭਵਜਲ ਤੋਂ ਪਾਰ ਕਰਨਾ ਚਾਹੁੰਦਾ ਤੇ ਸਾਧ ਸੰਗਤ ਦੀ ਸ਼ਰਨ ਵਿੱਚ ਆਇਆ ਕਰ। ਸਾਧ ਸੰਗਤ ਵਿੱਚ ਇਸ ਦੇਹ ਨੂੰ ਲੈ ਕੇ ਆ ਹਜ਼ੂਰ, ਤਾਂ ਹੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾਕਾਮ, ਤੇ ਕੀ ਕਰੀਏ। ਸਾਹਿਬ ਕਹਿੰਦੇ ਨੇ ਸਾਧ ਸੰਗਤ ਭਜ ਕੇਵਲ ਨਾ। ਸਾਹਿਬ ਕਹਿੰਦੇ ਨੇ ਦੁਰਲੱਭ ਦੇ ਉਦਰੰਤ ਸਾਧ ਸ਼ਰਨ ਨਾਨਕ, ਇਸ ਦੁਰਲੱਭ ਦੇਹ ਨੂੰ ਸੰਗਤ ਵਿੱਚ ਆ ਕੇ ਤੂੰ ਬਚਾ ਲੈ, ਭਵਜਲ ਤੋਂ ਬਚਾ। ਤੇ ਸੰਗਤ ਵਿੱਚ ਆ ਕੇ ਕਿਵੇਂ ਬਚੇ? ਸਾਹਿਬ ਕਹਿੰਦੇ ਨੇ ਹਰ 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 ਹਰੇ ਜਪੰਤ, ਪੰਜ ਵਾਰੀ ਕਿਹਾ ਜਦੋਂ ਤੂੰ ਸੰਗਤ ਵਿੱਚ ਬੈਠ ਕੇ ਹਰੀ ਹਰੀ ਜਪੇਗਾ, ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪੇਗਾ, ਸੰਗਤ ਵਿੱਚ ਬੈਠ ਕੇ ਗੁਰੂ ਕੀ ਬਾਣੀ ਪੜੇਗਾ, ਉਦੋਂ ਇਸ ਦੁਰਲੱਭ ਦੇਹ ਨੂੰ ਤੂੰ ਬਚਾ ਸਕਣੇ, ਤੂੰ ਭਵਜਲ ਤੋਂ ਤਰ ਸਕਣੇ। ਅਗਲਾ ਸ਼ਲੋਕ ਹਜ਼ੂਰ ਕਹਿੰਦੇ ਨੇ, ਬਚਨ ਕਰਦੇ ਨੇ, ਕਹਿਣ ਲੱਗੇ ਪਿਆਰੇ ਸੁਭੰਤ ਤੁਯੰ। ਯਾਦ ਰੱਖਣਾ ਪਹਿਲੇ ਸ਼ਲੋਕ ਵਿੱਚ ਆਇਆ ਸੀ ਕਾਚ ਕੋਟੰਗ ਰਚੰਤ ਤੁਯੰਗ, ਉੱਥੇ ਤੱਤੇ ਨੂੰ ਖੋੜਾ ਸੀ ਤੁਯੰਗ, ਉੱਥੇ ਤੁਯੰਗ ਦਾ ਅਰਥ ਸੀ ਪਾਣੀ, ਇੱਥੇ ਆਇਆ ਸੁਭੰਤ ਤੁਯੰਗ, ਇੱਥੇ ਤੱਤੇ ਨੂੰ ਔਂਕੜ ਲੱਗੀ ਏ, ਇੱਥੇ ਤੁਯੰਗ ਦਾ ਅਰਥ ਪਾਣੀ ਨਹੀਂ, ਇੱਥੇ ਤੁਯੰਗ ਦਾ ਅਰਥ ਹੈ ਤੂੰ। ਬਾਣੀ ਵਿੱਚ ਕਈ ਪ੍ਰਮਾਣ ਸ਼ਬਦ ਐਸੇ ਆਉਂਦੇ ਨੇ, ਇੱਕ ਹੁੰਦਾ ਹੈ ਮਾਇਆ, ਇੱਕ ਹੁੰਦਾ ਹੈ ਮਾਇਆ। ਜਦੋਂ ਮਾਇਆ ਸ਼ਬਦ ਆਵੇ ਆਪਾਂ ਉਹਦੇ ਅਰਥ ਜਾਣਦੇ ਹਾਂ, ਮਾਇਆ ਦੇ ਕਈ ਰੂਪ ਨੇ। ਜਦੋਂ ਮਾਇਆ ਸ਼ਬਦ ਹੁੰਦਾ ਹੈ ਮਾਇਆ ਦਾ ਅਰਥ ਕਿਰਪਾ, ਨਾਨਕ ਹਰ ਜੀ ਮਾਇਆ ਕਰ। ਇੱਥੇ ਦੋ ਸ਼ਲੋਕਾਂ ਵਿੱਚ ਇੱਕੋ ਜਿਹੀ ਬੰਤਰ ਵਾਲੇ ਸਿਰਫ ਔਂਕੜ ਤੇ ਹੋੜੇ ਦਾ ਫਰਕ ਏ, ਤੁਯੰਗ ਦਾ ਅਰਥ ਹੈ ਪਾਣੀ। ਇੱਥੇ ਸਾਹਿਬ ਜੀ ਬਚਨ ਕਰਦੇ ਨੇ, ਕਹਿੰਦੇ ਨੇ ਸੁਭੰਤ ਤੁਯੰਗ, ਤੂੰ ਸ਼ੋਭਨਾ ਪਿਆ, ਤੂੰ ਸੋਹਣਾ ਲੱਗਣਾ। ਅਚੁੱਤ, ਅਚੁੱਤ ਦਰ ਤੇ ਜਿਹਨੇ ਕਦੀ ਨਾਸ਼ ਨਹੀਂ ਹੋਣਾ। ਗੁਣਾਗਿਅੰਗ, ਗੁਣਾਗਿਅੰਗ ਦਰ ਤੇ ਗੁਣਾਂ ਦੇ ਗਿਆਤੇ, ਹਰ ਇੱਕ ਦੇ ਗੁਣਾਂ ਨੂੰ ਜਾਣਨ ਵਾਲੇ, ਤੂੰ ਸੁਭਾਏ ਮਾਨ ਏ ਪਰਿਪੂਰਨ, ਤੂੰ ਕਦੀ ਨਾਸ਼ ਨਹੀਂ ਹੋਣਾ। ਸਾਹਿਬ ਕਹਿੰਦੇ ਨੇ ਪੂਰਨੰਗ, ਪੂਰਨੰਗ ਦਰ ਤੇ ਤੂੰ ਪੂਰਿਆ ਹੋਇਆ, ਸਰਬ ਵਿਆਪਕ ਏ। ਬਹੋਲੋ ਕਿਰਪਾਲਾ, ਬਹੋਲੋ ਦਰ ਤੇ ਬਹੁਤ ਜ਼ਿਆਦਾ, ਕਿਰਪਾਲਾ ਦਰ ਤੇ ਦਇਆ ਕਰਨ ਵਾਲਾ, ਤੂੰ ਬਹੁਤ ਦਇਆ ਕਰਨ ਵਾਲਾ। ਸਾਹਿਬ ਕਹਿੰਦੇ ਨੇ ਗੰਭੀਰੰਗ, ਉੱਚਾ ਤੂੰ ਅੱਤ ਦਾ ਗੰਭੀਰ ਏ, ਅੱਤ ਦਾ ਉੱਚਾ। ਸਰਬੱਗ ਅਪਾਰਾ, ਤੇਰੇ ਵਰਗਾ ਸਮਰੱਥ ਵੀ ਕੋਈ ਨਹੀਂ, ਤੂੰ ਜੋ ਕੁਝ ਕਰਨਾ ਚਾਹੇ ਕਰ ਸਕਣਾ। ਉਹ ਕਿੰਨਾ ਕੁ ਸਮਰੱਥ ਏ? ਗੁਰੂ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਮਾਂਝ ਕੀ ਵਾਰ ਵਿੱਚ, ਕਹਿੰਦੇ ਨੇ ਇੰਨਾ ਕੁ ਸਮਰੱਥ ਹੈ ਨਾ
ਕਦੀ ਮਾਣ ਨਾ ਕਰੀਏ ਮੈਂ ਆਹ ਕੁਝ ਕਰਨਾ, ਰੱਬ ਹੋ ਸਕਦਾ ਉਸ ਤੋਂ ਉਲਟ ਵੀ ਕੁਝ ਕਰਾ ਦੇਵੇ। ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਸ਼ੇਰ ਇਹਦੇ ਅਦੇ ਕਦੀ ਪੱਠੇ ਪਾ ਦਿਓ, ਕਦੀ ਸ਼ੇਰ ਨੇ ਪੱਠੇ ਨਹੀਂ ਜੇ ਖਾਧੇ, ਦਾਣਾ ਵੰਡਾ ਪਾ ਦਿਓ ਸ਼ੇਰ ਕਦੀ ਦਾਣਾ ਨਹੀਂ ਖਾਂਦਾ। ਸ਼ੇਰ ਦੀ, ਬਾਜ ਦੀ, ਕੁਹੀ ਦੀ ਤੇ ਚਰਗ ਦੀ, ਇਹਨਾਂ ਦੀ ਖੁਰਾਕ ਮੇਰੇ ਰੱਬ ਨੇ ਮਾਸ ਬਣਾਈ, ਕੇਵਲ ਮਾਸ ਖਾਂਦੇ ਨੇ। ਤੇ ਜਿਹੜੀ ਗਾਂ, ਮੱਝ, ਬੱਕਰੀ, ਇਹਨਾਂ ਦੀ ਖੁਰਾਕ ਰੱਬ ਨੇ ਘਾਹ ਫੂਸ ਪੱਠੇ ਬਣਾਏ, ਇਹ ਪੱਠੇ ਖਾਂਦੇ ਨੇ। ਪਰ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਗੱਲ ਕਹੀ, ਕਹਿਣ ਲੱਗੇ ਦੇਖ ਰੱਬ ਇੰਨਾ ਸਮਰਾਥੀ, ਜਿਹੜਾ ਸ਼ੇਰ ਮਾਸ ਖਾਂਦਾ, ਬਾਜ ਮਾਸ ਖਾਂਦੀ ਏ, ਚਰਗ ਤੇ ਕੁਈਆਂ ਮਾਸ ਖਾਂਦੇ ਨੇ, ਜੇ ਰੱਬ ਕਰਨਾ ਚਾਹੇ ਤੇ ਮਾਸ ਖਾਣ ਵਾਲਿਆਂ ਨੂੰ ਘਾਹ ਖਾਣ ਤੇ ਮਜਬੂਰ ਕਰਦਾ, ਤੇ ਜਿਹੜੇ ਘਾਹ ਖਾਂਦੇ ਨੇ ਉਹਨਾਂ ਨੂੰ ਮਾਸ ਖਾਣ ਤੇ ਮਜਬੂਰ ਕਰਦਾ, ਜੇ ਚਾਹੇ ਤਾਂ ਸਮੁੰਦਰ ਵਿੱਚ ਧਰਤੀ ਪੈਦਾ ਕਰਦਾ, ਜੇ ਚਾਹੇ ਤਾਂ ਧਰਤੀ ਨੂੰ ਸਮੁੰਦਰ ਵਿੱਚ ਗਰਕ ਕਰਦਾ, ਇੰਨਾ ਸਮਰਾਤੀ ਚਾਹੇ ਤਾਂ ਇੱਕ ਬਾਦਸ਼ਾਹ ਨੂੰ ਗਰਕ ਕਰਕੇ ਇੱਕ ਛੋਟੇ ਜਿਹੇ ਕੀੜੇ ਨੂੰ ਬਾਦਸ਼ਾਹ ਬਣਾ ਦੇ। ਕਿੰਨਾ ਕੁ ਸਮਰਾਟ ਤੇ ਸਾਹਿਬ ਕਹਿੰਦੇ ਨੇ ਸ਼ੀਆਂ, ਬਾਜਾਂ, ਚਰਗਾਂ, ਕੁਈਆਂ ਇਹਨਾਂ ਖਵਾਲੇ, ਘਾਹ ਖਾਣ ਤੇ ਨਾ ਮਾਸ ਖਵਾਲੇ। ਸਾਹਿਬ ਕਹਿੰਦੇ ਨੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਇਹਨਾਂ ਸਮਰਾਟ ਕੀੜਾ ਥਾਪ ਦੇ, ਪਾਤਸ਼ਾਹੀ ਲਸ਼ਕਰ ਕਰੇ ਸੁਭਾ। ਸਾਹਿਬ ਕਹਿੰਦੇ ਨੇ ਹੇ ਮੇਰੇ ਮਾਲਕ, ਤੂੰ ਗੰਭੀਰੰਗ ਉੱਚਾ ਸਰਬੱਗ ਅਪਾਰਾ, ਤੇਰੇ ਵਰਗਾ ਸਮਰੱਥ ਕੋਈ ਨੀ, ਤੂੰ ਇੰਨਾ ਸਮਰੱਥ ਹੈ। ਪ੍ਰਤਿਆ ਪ੍ਰੈਣ, ਇਹਦਾ ਅਰਥ ਹੈ ਤੂੰ ਆਪਣੇ ਦਾਸਾਂ ਦਾ ਪਿਆਰਾ। ਸਾਹਿਬ ਕਹਿੰਦੇ ਨੇ ਵਿਸ਼ਰਾਮ ਚਰਨ, ਤੇਰੇ ਦਾਸ ਕੇਵਲ ਤੇਰੇ ਚਰਨਾਂ ਵਿੱਚ ਵਿਸ਼ਰਾਮ ਕਰਦੇ, ਤੇਰੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੇ ਨੇ। ਤੇ ਜਿਹੜਾ ਉਹਦਾ ਦਾਸ ਉਹਦੇ ਚਰਨਾਂ ਨੂੰ ਨੇਹ ਕਰਦਾ ਨਾ, ਉਹਦੇ ਚਰਨਾਂ ਵਿੱਚ ਬੜੀ ਤਾਕਤ ਹੈ। ਹਜ਼ੂਰ ਨੇ ਤਾਂ ਹੀ ਤਾਂ ਬਾਣੀ ਵਿੱਚ ਕਿਹਾ, ਕਹਿੰਦੇ ਨੇ ਮਾਈ ਚਰਨ ਗੁਰ ਮਿੱਠੇ। ਜਦ ਸਾਹਿਬ ਨੇ ਉਹਦੇ ਚਰਨਾਂ ਦੀ ਗੱਲ ਕੀਤੀ, ਕਹਿਣ ਲੱਗੇ ਉਹਦੇ ਚਰਨਾਂ ਵਿੱਚ ਇੰਨਾ ਕੁ ਆਨੰਦ ਹੈ ਨਾ ਕਿ ਉਸ ਆਨੰਦ ਨੂੰ ਕੋਈ ਬਿਆਨ ਕਰ ਨਹੀਂ ਸਕਦਾ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ ਪ੍ਰਵਾਨ। ਸਾਹਿਬ ਕਹਿੰਦੇ ਨੇ ਉਹਦੇ ਭਗਤ ਉਹਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੇ ਨੇ। ਸਾਹਿਬ ਕਹਿੰਦੇ ਨੇ ਅਨਾਥ ਨਾਥੇ, ਜਿਨ੍ਹਾਂ ਦਾ ਕੋਈ ਮਾਲਕ ਨਹੀਂ ਬਣਦਾ ਉਹਨਾਂ ਦਾ ਮਾਲਕ ਤੂੰ ਬਣ ਜਾਂਦਾ। ਸਾਹਿਬ ਕਹਿੰਦੇ ਨੇ ਸ਼ਰਨ, ਨਾਨਕ ਸ਼ਰਨੰਗ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਵੀ ਅਨਾਥ ਹਾਂ, ਤੂੰ ਕਿਰਪਾ ਕਰ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲੈ। ਸਤਿਗੁਰੂ ਦੋ ਇਹਨਾਂ ਸ਼ਲੋਕਾਂ ਵਿੱਚ, ਇੱਕ ਤਾਂ ਸਰੀਰ ਦੀ ਨਾਸ਼ਮਾਨਤਾ, ਕੱਚ ਦੇ ਕਿਲੇ ਨੇ ਟੁੱਟਣਾ, ਤੇ ਦੂਸਰਾ ਕਹਿੰਦੇ ਨੇ ਉਹ ਸਮਰਾਥੇ ਉਹਦੇ ਚਰਨਾਂ ਦੀ ਸ਼ਰਨ ਵਿੱਚ ਰਹੋ। ਉਹ ਸਭ ਕੁਝ ਕਰਨ ਵਾਲਾ, ਜਿਹਨੇ ਉਹਦੇ ਚਰਨਾਂ ਦੀ ਸ਼ਰਨ ਲੈ ਲਈ ਉਹਦਾ ਜੀਵਨ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਬਖਸ਼ ਦੇਣੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਹਾਂ ਉਹ ਕਮਾਨ ਦੀ ਸੋਝ ਵੀ ਬਖਸ਼ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।